ਇੰਨੀ ਸਿਫਤ ਕੀਤੀ ਲਾਗੀਆਂ ਨੇ ਗੁਰੂ ਘਰ ਦੀ ਕਿ ਮਹਾਰਾਜ ਤੁਸੀਂ ਕਿਹਾ ਸੀ ਕੋਈ ਮਹਾਰਾਜਾ ਹੋਵੇ ਜਿਹੜਾ ਘਰ ਤੁਹਾਡੀ ਲੜਕੀ ਵਾਸਤੇ ਅਸੀਂ ਵੇਖਿਆ ਉਸ ਤੋਂ ਉੱਚਾ ਕੋਈ ਮਹਾਰਾਜਾ ਨਹੀਂ ਹੋ ਸਕਦਾ। ਲੜਕੇ ਦੀ ਗੱਲ ਹੈ, ਲੜਕਾ ਤੁਸੀਂ ਜਿਹੜੇ ਵੇਲੇ ਵੇਖੋਗੇ ਦੋ ਘੜੀਆਂ ਸੂਰਜ ਵੀ ਛਿਪ ਜਾਂਦਾ, ਇੰਨਾ ਸੋਹਣਾ। ਚੰਦੂ ਨੇ ਕਿਹਾ ਬਾਜ਼ਾਰ ਤਾਂ ਪਾਈ ਜਾਵੋਗੇ, ਦੱਸੋਗੇ ਲੜਕੀ ਦਾ ਰਿਸ਼ਤਾ ਕੀਤਾ ਕਿੱਥੇ? ਤਾਂ ਲਾਗੀ ਕਹਿਣ ਲੱਗੇ ਅਸੀਂ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨੂੰ ਕਰ ਦਿੱਤਾ ਹੈ। ਤਾਂ ਸੁਣ ਕੇ ਚੰਦੂ ਲੋਹਾ ਲਾਖਾ ਹੋ ਗਿਆ, ਓਏ ਮੈਂ ਦਿੱਲੀ ਦੇ ਬਾਦਸ਼ਾਹ ਦਾ ਵਜ਼ੀਰ ਤੇ ਮੇਰੀ ਲੜਕੀ ਦਾ ਸਾਕ ਤੁਸੀਂ ਮੰਗ ਖਾਣਿਆਂ ਦੇ ਸਾਧਾਂ ਦੇ ਕਰ ਆਏ ਹੋ, ਪਰ ਠੀਕ ਹੈ ਤੁਸੀਂ ਬੜੀ ਵੱਡੀ ਗਲਤੀ ਕੀਤੀ ਹੈ, ਮੇਰੀ ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਇਓ, ਪਰ ਮੈਂ ਇੱਥੋਂ ਘੇਰੀ ਚੜਦਾ, ਜਾਓ ਕੱਲ ਨੂੰ ਸ਼ਗਨ ਪਾਓ। ਉਧਰ ਇਹ ਗੱਲਾਂ ਦਿੱਲੀ ਦੀ ਸੰਗਤ ਨੇ ਸੁਣੀਆਂ, ਦਿੱਲੀ ਦੀ ਸੰਗਤ ਨੇ ਸਤਿਗੁਰਾਂ ਵਾਲੇ ਇੱਕ ਚਿੱਠੀ ਲਿਖੀ ਤੇ ਇੱਕ ਸਿੱਖ ਨੂੰ ਚਿੱਠੀ ਦੇ ਕੇ ਸ੍ਰੀ ਅੰਮ੍ਰਿਤਸਰ ਵੱਲ ਤੋਰ ਦਿੱਤਾ। ਉਧਰ ਲਾਗੀ ਵੀ ਗੁਰੂ ਦਰਬਾਰ ਵਿੱਚ ਪਹੁੰਚੇ, ਉਧਰ ਉਹ ਸਿੱਖ ਚਿੱਠੀ ਲੈ ਕੇ ਪਹੁੰਚਿਆ, ਸ਼ਗਨ ਪਾਉਣ ਦੀ ਬਿਲਕੁਲ ਤਿਆਰੀ ਹੈ। ਉਸੇ ਟਾਈਮ ਦੇ ਉੱਤੇ ਸਿੱਖ ਨੇ ਕੱਢੀ ਆਪਣੀ ਜੇਬ ਦੇ ਵਿੱਚੋਂ ਚਿੱਠੀ ਸਤਿਗੁਰਾਂ ਨੂੰ ਪੇਸ਼ ਕਰ ਦਿੱਤੀ, ਜੋ ਦਿੱਲੀ ਦੀ ਸੰਗਤ ਨੇ ਚਿੱਠੀ ਵਿੱਚ ਲਿਖਿਆ ਅਲਬੇਲੇ ਦੇ ਢਾਡੀ ਜਥੇ ਤੋਂ। ਇੰਜ ਸੁਣੋ, ਸੋਲੀ। ਕੇ ਸਤਿਗੁਰਾਂ ਨੇ ਚਿੱਠੀ ਸੰਗਤ ਨੂੰ 21 ਵਿਸਵੇ ਮੰਨਦੇ ਹੋਏ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਜਵਾਬ ਦੇ ਦਿੱਤਾ। ਲਾਗੀ ਚੰਦੂ ਕੋਲੇ ਪਹੁੰਚੇ, ਜਦੋਂ ਚੰਦੂ ਨੂੰ ਇਸ ਗੱਲ ਦਾ ਪਤਾ ਲੱਗਿਆ, ਸੁਣ ਕੇ ਲੋਹਾ ਲਾਖਾ ਹੋ ਗਿਆ, ਵੈਰ ਲੈਣ ਦੀ ਸੋਚਣ ਲੱਗ ਪਿਆ। ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਕੁਦਰਤ ਨਾਲ ਜਹਾਂਗੀਰ ਦੇ ਲੜਕੇ ਅਮੀਰ ਖੁਸਰੋ ਨੇ ਬਗਾਵਤ ਕਰ ਦਿੱਤੀ, ਪਰ ਵਿਚਾਰਾ ਮਾੜੇ ਕਰਮੀ ਹਾਰ ਗਿਆ। ਦਿੱਲੀ ਤੋਂ ਭੱਜ ਕੇ ਪੰਜਾਬ ਵੱਲ ਆ ਗਿਆ, ਤਰਨ ਤਾਰਨ ਸਤਿਗੁਰਾਂ ਨੂੰ ਮਿਲਿਆ, ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕ ਕੇ ਅੱਗੇ ਚਲਾ ਗਿਆ। ਮਗਰ ਜਹਾਂਗੀਰ ਆਉਂਦਾ ਸੀ ਫੌਜਾਂ ਲਈ, ਲਾਹੌਰ ਵਿੱਚ ਖੁਸਰੋ ਫੜਿਆ ਗਿਆ। ਇਸ ਜਗ੍ਹਾ ਦੇ ਉੱਤੇ ਚੰਦੂ ਵਰਗਿਆਂ ਨੇ ਜਹਾਂਗੀਰ ਨੂੰ ਗੁਰੂ ਘਰ ਦੇ ਨੂੰ ਚੱਕਣਾ ਸ਼ੁਰੂ ਕਰ ਦਿੱਤਾ। ਭੇਜ ਕੇ ਸਿਪਾਹੀ ਸਤਿਗੁਰਾਂ ਨੂੰ ਲਾਹੌਰ ਮੰਗਾਇਆ ਗਿਆ।